ਸਤਨਾਮ ਧੰਨ ਵਾਖੇ ਗੁਰੂ ਸਾਹਿਬ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਣੀਤਾ ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ ਤੇਰੀ ਪਨਹਿ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀਜੈ ਬੰਦਗੀ ਸ਼ੇਖ ਫਰੀਦ ਖੈਰ ਦੀਜੈ ਬੰਦਗੀ ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਖੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਖਰ ਲਿਵ ਮੰਡਲ ਮੰਡਾ ਹੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਖੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਰ ਲਿਵ ਮੰਡਲ ਮੰਡਾਖੇ ਕਰ ਸਾਧੂ ਅੰਜੁਲੀ ਪੁਨ ਵਡਾਖੇ ਕਰ ਡੰਡੋਤ ਪੁਨ ਵਡਾਖੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾਖੇ ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵਹਿ जम काल सहे सिर डंडा खे, हर जन हर हर नाम समाने, दुख जन्म मरण भव खंडा खे, अविनाशी पुरख पाया परमेश्वर, बहु शोभ खंड ब्रह्मंडा खे, हम गरीब मस्कीन प्रभ तेरे, हर राख राख वड वड्डा खे, जन नानक नाम आधार टेक है, हर नामे ही सुख मंडा खे, हम गरीब मस्कीन प्रभ तेरे, हर राख राख वड वड्डा खे, जन नानक नाम आधार टेक है, हर नामे ही सुख मंडा खे। वाहिगुरु जी का खालसा, वाहिगुरु जी की फतेह। साहिब सतगुरु गुरु ग्रंथ साहिब कृपालु जी दी पावन पवित्र खजूरी अंदर सुभायमान गुरु सवारे सत संगी जनों, सोहिला साहिब जी दी अमृत बाणी दी विचार अधीन आप जी ने चौथा शब्द श्रवण कीता है, और इस अमृत बचन दे उच्चारण करता तन गुरु रामदास सच्चे पातशाह जी ने। गुरु रामदास कृपालु सतगुरु जी ने इस अमृत बचन दे अंदर एक तां प्रभु दे चरणा विच अपेद होए हर जन उस दे अंदर दा रस, उस दी शोभा जो खंडा ब्रह्मंडा विच हुंदी है, उस नूं निरूपण कीता है। और दूसरा इस शब्द दे अंदर ओ मनुख जो साकत बिरती वाले ने सारी जिंदगी खौमे विच जींदे ने, ते जदों मौत आउणी है जिउंदे खौमे दे कंडे थले ने, ते मरदे जम दे डंडे थले। गुरु साहिब ने उहदा भी जिक्र कीता, पर नाल एक होर किरपा कीती उहने सानू इस शब्द अंदर अंदर दे वकारां नूं खंडन करन दी जुगती परमेश्वर सतगुरु दे संगत दे चरणां विच झुकण दी बेनती करन दी जुगती, ते अखीर विच वड्डे परमात्मा दे चरणां विच अरदास कीती, सानू गरीबां नू किरपा करके तू रख लै। ए शब्द दी विचार दा अज विशा है। धन गुरु ग्रंथ साहिब जी दी अमृत गुरबाणी दे विच जिथे खजूर ने सनमुख दी गल कीती है, ਉਸ ਦੇ ਵਿਪਰੀਤ ਮਨਮੁੱਖ ਦੀ ਜ਼ਿੰਦਗੀ ਦੇ ਬਾਰੇ ਵੀ ਹਜ਼ੂਰ ਨੇ ਦੱਸਿਆ। ਕਿਰਪਾਲੂ ਸਤਿਗੁਰੂ ਨੇ ਜਿੱਥੇ ਸੰਤ ਉਪਮਾ ਕੀਤੀ ਉੱਥੇ ਹਜ਼ੂਰ ਨੇ ਸਾਕਤ ਦੀ ਬਿਰਤੀ ਤੋਂ ਵੀ ਸਾਨੂੰ ਜਾਣੂ ਕਰਾਇਆ। ਜਿੱਥੇ ਹਜ਼ੂਰ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਸਮਰਪਿਤ ਹੋਏ ਜੀਵਨ ਜੀਣ ਵਾਲੇ ਗੁਰਸਿੱਖਾਂ ਦੀ ਗੱਲ ਕੀਤੀ ਉੱਥੇ ਅੰਮ੍ਰਿਤ ਬਾਣੀ ਵਿੱਚ ਉਹਨਾਂ ਲੋਕਾਂ ਤੋਂ ਸੁਚੇਤ ਰਹਿਣ ਲਈ ਕਿਹਾ ਕਿ ਜਿਹੜੇ ਜ਼ਿੰਦਗੀ ਵਿੱਚ ਕਮਾਉਣ ਲਈ ਤੁਰਨ ਲਈ ਤਿਆਰ ਨਹੀਂ, ਕੇਵਲ ਜ਼ਬਾਨ ਦੇ ਨਾਲ ਇਸ ਨੂੰ ਕੈਂਚੀ ਬਣਾ ਕੇ ਲੋਕਾਂ ਦੇ ਅੰਦਰ ਹੀ ਕੱਟਣ 'ਤੇ ਤੁਰੇ। ਦੋਨੋਂ ਪੱਖ ਅੱਜ ਦੇ ਸ਼ਬਦ ਵਿੱਚ ਵੀ ਰੱਖੇ। ਪਹਿਲੀ ਬੇਨਤੀ ਅਰਜ਼ ਮੈਂ ਕਰਨੀ ਚਾਹੁੰਦਾ ਹਾਂ, ਇੱਕ ਸਾਕਤ ਦੀ ਗੱਲ ਹੈ ਅਤੇ ਦੂਸਰੀ ਅੰਮ੍ਰਿਤ ਬਚਨ ਵਿੱਚ ਖਰ ਜਨ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਬੇਅੰਤ ਪ੍ਰਮਾਣ ਐਸੇ ਨੇ ਜਿਹਦੇ ਵਿੱਚ ਕਿਰਪਾਲੂ ਦਾਤਾ ਜੀ ਨੇ ਸਾਕਤ ਬੰਦੇ ਦੀ ਸੰਗਤ ਤੋਂ ਆਪਣੇ ਆਪ ਨੂੰ ਸੁਚੇਤ ਕਰਕੇ ਬਚਨ ਦੀ ਸਾਨੂੰ ਤਾਕੀਦ ਕੀਤੀ ਹੈ। ਆਪ ਅੰਮ੍ਰਿਤ ਬਚਨ ਪੜ੍ਹਦੇ ਹੋ ਅਤੇ ਕਬੀਰ ਸਾਹਿਬ ਜੀ ਨੇ ਤਾਂ ਆਪਣੀ ਰਚਨਾ ਵਿੱਚ ਸਾਕਤ ਬੰਦੇ ਦੇ ਸੰਬੰਧੀ ਅਨੇਕਾਂ ਉਦਾਹਰਨਾਂ ਦਿੱਤੀਆਂ ਅਤੇ ਜਿਵੇਂ ਉਹਨਾਂ ਦਾ ਅਸੀਂ ਬਚਨ ਵੀ ਪੜ੍ਹਨੇ ਹਾਂ। ਕਹਿਣ ਲੱਗੇ ਕਬੀਰ ਸਾਕਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਕਿ ਸਾਕਤ ਬੰਦੇ ਦੀ ਸੰਗਤ ਤੋਂ ਦੂਰ ਰਹੋ। ਕਿਉਂ? ਕਹਿਣ ਲੱਗੇ ਜਿਵੇਂ ਕਾਲੇ ਬਰਤਨ ਨੂੰ, ਕਾਲੇ ਭਾਂਡੇ ਨੂੰ ਕੋਈ ਬੰਦਾ ਆਪਣੇ ਹੱਥ ਵਿੱਚ ਪਕੜ ਕੇ ਇਹ ਯਤਨ ਕਰੇ ਕਿ ਆਪਣੇ ਸਾਫ ਸੁਥਰੇ ਚਿੱਟੇ ਬਸਤਰ ਮੈਂ ਬਚਾ ਲਵਾਂਗਾ, ਕਾਲੇ ਭਾਂਡੇ ਨੂੰ ਹੱਥ ਵਿੱਚ ਪਕੜ ਕੇ ਚੱਲਣ ਵਾਲਾ ਜਿਤਨੀ ਮਰਜ਼ੀ ਕੋਸ਼ਿਸ਼ ਕਰੇ ਪਰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਚੱਲਦਿਆਂ ਉਹ ਭਾਂਡਾ ਉਹਦੇ ਜਿਸਮ ਦੇ ਬਸਤਰਾਂ ਉੱਪਰ ਆਪਣਾ ਦਾਗ ਜ਼ਰੂਰ ਛੱਡ ਜਾਏਗਾ। ਕਹਿਣ ਲੱਗੇ ਸਾਕਤ ਪੁਰਸ਼ ਦੀ ਤੂੰ ਸੰਗਤ ਵਿੱਚ ਰਹੇਗਾ, ਉਹਦੇ ਨੇੜੇ ਰਹੇਗਾ, ਆਪਣੇ ਆਪ ਨੂੰ ਤੂੰ ਯਤਨ ਕਰੇਗਾ ਬਚਾਉਣ ਦਾ, ਮੈਂ ਪਵਿੱਤਰ ਹਾਂ, ਮੈਂ ਨਿਰਮਲ ਹਾਂ। ਪਰ ਯਾਦ ਰੱਖੀ, ਸਾਕਤ ਬੰਦੇ ਦੀ ਕਹੀ ਹੋਈ ਗੱਲ ਅਤੇ ਸਾਕਤ ਬੰਦੇ ਦੇ ਬੋਲੇ ਹੋਏ ਅੱਖਰ, ਉਹਦੀ ਕੀਤੀ ਹੋਈ ਸੰਗਤ ਤੇਰੀ ਜ਼ਿੰਦਗੀ ਦੇ ਕਿਸੇ ਪੜਾਂ 'ਤੇ ਵੀ ਤੇਰੇ ਅੰਦਰ ਨੂੰ ਦਾਗੀ ਕਰ ਸਕਦੀ ਹੈ। ਬਾਬਾ ਜੀ ਨੇ ਇਹ ਵੀ ਬਚਨ ਕਹੇ। ਹੁਣ ਦੂਸਰੀ ਬੇਨਤੀ ਕਿ ਸਾਕਤ ਹੈ ਕੌਣ, ਕਿਸ ਨੂੰ ਸਾਕਤ ਕਿਹਾ ਜਾਂਦਾ ਹੈ? ਆਖਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਕਿਰਪਾਲੂ ਦਾਤਾ ਜੀ ਨੇ ਜਿਸ ਵਿਸ਼ੇ 'ਤੇ ਵੀ ਚਾਨਣ ਪਾਇਆ ਅਤੇ ਵਿਸਤਾਰ ਨਾਲ ਵਿਆਖਿਆ ਉਹਦੀ ਉਦਾਹਰਨਾਂ ਦੇ ਕੇ ਸਾਨੂੰ ਕਰਕੇ ਸਮਝਾਈ। ਹੁਣ ਸਾਕਤ ਪੁਰਸ਼ ਹੈ ਕੀ? ਪਹਿਲੀ ਬੇਨਤੀ, ਗੁਰੂ ਸਾਹਿਬਾਨ ਸਾਕਤ ਸੰਬੰਧੀ ਕੀ ਰਾਏ ਪੇਸ਼ ਕਰਦੇ ਨੇ? ਸਾਕਤ ਕਿਸ ਨੂੰ ਕਿਹਾ ਜਾਂਦਾ ਹੈ? ਗੁਰੂ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਉਹ ਮੈਂ ਆਰੰਭ ਵਿੱਚ ਅਰਜ਼ ਕਰਦਿਆਂ, ਪਹਿਲਾਂ ਸਾਕਤ ਸੰਬੰਧੀ, ਫਿਰ ਹਰ ਜਨ ਸੰਬੰਧੀ, ਫਿਰ ਸਾਕਤ ਦੇ ਨੇੜੇ ਰਿਹਾ ਦੁਸ਼ਵਾਰੀ ਕਿਤਨੀ ਹੈ ਅਤੇ ਹਰ ਜਨ ਦੀ ਸੰਗਤ ਕੀਤਿਆਂ ਪਾਰ ਉਤਾਰਾ ਕਿਵੇਂ ਹੈ। ਹਜ਼ੂਰ ਕਿਰਪਾਲੂ ਜੀ ਦੇ ਬਚਨ ਨੇ, ਕਹਿੰਦੇ ਨੇ ਸਾਕਤ ਬੰਦੇ ਦਾ ਲਕਸ਼ਣ ਹੈ ਕਿ ਜੇਕਰ ਕੋਈ ਇਨਸਾਨ ਆਪਣੇ ਅੰਦਰੋਂ ਇਮਾਨਦਾਰੀ ਨਾਲ ਉਸ ਦਾ ਭਲਾ ਕਰਨ ਦਾ ਯਤਨ ਕਰੇ ਪਰ ਰੱਬ ਤੋਂ ਟੁੱਟਾ ਹੋਇਆ ਬੰਦਾ ਉਸ ਭਲਾਈ ਨੂੰ ਵੀ ਇਹੀ ਸੋਚਦਾ ਹੈ ਕਿ ਜੇ ਮੇਰੀ ਭਲਾਈ ਕਰਦਾ ਪਿਆ ਕਿਤੇ ਇਹਦੇ ਵਿੱਚ ਕਾਲਖ ਤਾਂ ਨਹੀਂ, ਕਿਤੇ ਮੇਰਾ ਬੁਰਾ ਤਾਂ ਨਹੀਂ ਕਰਨਾ ਚਾਹੁੰਦਾ। ਸਾਹਿਬ ਕਹਿੰਦੇ ਨੇ ਉਹਦਾ ਸੁਭਾਅ ਹੈ ਜੋ ਭਲਾਈ ਸੋ ਬੁਰਾ ਜਾਣੇ। ਜੇ ਭਲਾਈ ਦੀ ਗੱਲ ਕੋਈ ਕਰੇ ਉਹਨੂੰ ਵੀ ਕਹੇਗਾ ਹੋ ਸਕਦਾ ਕਿਤੇ ਮੇਰਾ ਬੁਰਾ ਹੀ ਕਰਦਾ ਹੋਵੇ। ਸਿਰ ਮੈਂ ਬੇਨਤੀ ਕਰ ਰਿਹਾ ਵੀ ਸਾਕਤ ਕੌਣ ਕਹੇ ਜਿਹਦੇ ਅੰਦਰ ਜਿਉਂਦਿਆਂ ਕੰਡਿਆ ਅਤੇ ਮਰਦਿਆਂ ਸਿਰ ਦੇ ਉੱਤੇ ਜਮਦੂਤ ਦਾ ਡੰਡਾ। ਸਾਹਿਬ ਕਹਿਣ ਲੱਗੇ ਜੋ ਭਲਾਈ ਸੋ ਬੁਰਾ ਜਾਣੇ, ਜਿਹੜੇ ਵਿੱਚ ਉਹਦਾ ਭਲਾ ਹੈ ਉਹਨੂੰ ਬੁਰਾ ਸਮਝਦਾ ਹੈ। ਸਾਚ ਕਹੇ ਸੋ ਬਿਖੂ ਸਮਾਨੇ, ਜੇ ਕਿਤੇ ਉਹਦੇ ਸਾਹਮਣੇ ਸੱਚੇ ਪਰਮਾਤਮਾ ਦੇ ਨਾਮ ਦੀ ਕੋਈ ਗੱਲ ਕਰੇ ਤੇ ਸਾਕਤ ਬੰਦਾ ਇੰਜ ਪ੍ਰਤੀਤ ਕਰਦਾ ਹੈ ਕਿ ਮਾਨੋ ਨਾਮ ਉਹਨੂੰ ਜ਼ਹਿਰ ਦੀ ਤਰ੍ਹਾਂ ਲੱਗਦਾ ਹੈ। ਇਹ ਬਿਰਤੀ ਹੈ, ਸਾਕਤ ਦੇ ਲਕਸ਼ਣ ਨੇ। ਜੋ ਭਲਾਈ ਸੋ ਬੁਰਾ ਜਾਣੈ, ਸਾਚ ਕਹੈ ਸੋ ਬਿਖੂ ਸਮਾਨੈ, ਜਾਣੈ ਨਾਹੀ ਜੀਤ ਹਰ ਹਾਰ, ਇਹ ਵਾਲੇਵਾ ਸਾਕਤ ਸੰਸਾਰ। ਸਾਕਤ ਬੰਦਾ ਇਹ ਨਹੀਂ ਸੋਚਦਾ ਕਿ ਕਿਹਦੇ ਵਿੱਚ ਮੇਰੀ ਹਾਰ ਹੈ, ਕਿਸ ਵਿੱਚ ਮੇਰੀ ਜਿੱਤ ਹੈ। ਆਪਣੀ ਜ਼ਿੰਦਗੀ ਦੀ ਬਾਜੀ ਨੂੰ ਹਾਰਨਾ ਜਿੱਤਣਾ ਨਾ ਸਮਝ ਕੇ ਕੇਵਲ ਉਹ ਆਪਣੀ ਅੰਦਰ ਦੀ ਖੌਮੇ ਨੂੰ ਛੱਡਣ ਲਈ ਤਿਆਰ ਨੇ। ਜੋ ਭਲਾਈ ਸੋ ਬੁਰਾ ਜਾਣੈ, ਸਾਚ ਕਹੈ ਸੋ ਬਿਖੂ ਸਮਾਨੈ, ਕਹਿਣ ਲੱਗੇ ਜਾਣੈ ਨਾਹੀ ਜੀਤ ਅਰ ਹਾਰ, ਇਹ ਵਾਲੇਵਾ ਸਾਕਤ ਸੰਸਾਰ। ਜੋ ਹਾਲਾਹਲ ਸੋ ਪੀਵੈ ਬੌਰਾ, ਅੰਮ੍ਰਿਤ ਨਾਮ ਜਾਣੈ ਕਰ ਕੌਰਾ। ਜੋ ਹਾਲਾਹਲ, ਇਹਦਾ ਅਖਰੀ ਅਰਥ ਜ਼ਹਿਰ, ਕਿ ਜਿਸ ਜ਼ਹਿਰ ਦੇ ਪੀਣ ਦੇ ਨਾਲ ਬੰਦੇ ਦੀ ਤਬਾਹੀ ਹੋਣੀ ਏ। ਸਾਕਤ ਬੰਦਾ ਜ਼ਹਿਰ ਨੂੰ ਮਿੱਠਾ ਜਾਣ ਕੇ ਪੀਂਦਾ ਹੈ, ਅਤੇ ਜੇ ਕਿਤੇ ਨਾਮ ਅੰਮ੍ਰਿਤ ਦੀ ਗੱਲ ਕਰੀਏ ਤਾਂ ਗੁਰਮੁਖੋ ਅੰਮ੍ਰਿਤ ਦੀ, ਨਾਮ ਅੰਮ੍ਰਿਤ ਦੀ, ਬਾਣੀ ਅੰਮ੍ਰਿਤ ਦੀ ਗੱਲ ਕਰੋ ਤਾਂ ਉਹਦੇ ਤੋਂ ਸੈਂਕੜੇ ਕੋ ਦੂਰ ਭੱਜੇਗਾ। ਜੋ ਹਲਾਹਲ ਸੋ ਪੀਵੈ ਬੌਰਾ, ਅੰਮ੍ਰਿਤ ਨਾਮ ਜਾਣੈ ਕਰ ਕੌਰਾ। ਗੁਰੂ ਜੀ ਕਹਿੰਦੇ ਨੇ ਕਿ ਚੇਤੇ ਰੱਖੋ, ਸਾਧ ਸੰਗ ਕਹਿ ਨਾਹੀ ਨੇਰ, ਲੱਖ 84 ਭਰਮ ਤਾਂ ਫੇਰ। ਸੰਗਤ ਦੇ ਨੇੜੇ, ਸੱਤ ਸੰਗਤ ਦੇ ਨੇੜੇ ਨਹੀਂ ਆਉਂਦਾ। ਸਾਕਤ ਬੰਦਾ ਮਾਨੋ ਆਵਾ ਗਾਉਣ ਦੇ ਚੱਕਰ ਵਿੱਚ ਹੀ ਪਿਆ ਰਹਿੰਦਾ ਹੈ। ਹਜ਼ੂਰ ਨੇ ਕਿਹਾ ਇਹ ਸਾਕਤ ਦੀ ਪਰਿਭਾਸ਼ਾ ਹੈ। ਫਿਰ ਮੈਂ ਇਸ ਤੋਂ ਅੱਗੇ ਥੋੜ੍ਹਾ ਜਿਹਾ ਤੁਰਾਂ, ਰਹਿਣਾ ਆਪਾਂ ਗੁਰੂ ਸ਼ਬਦ ਦੀ ਛਾਂ ਥੱਲੇ ਹੈ। ਹਜ਼ੂਰ ਨੇ ਕਿਹਾ ਸਾਕਤ ਉਹ ਕਿ ਜਿਹੜਾ ਭਲੇ ਨੂੰ ਵੀ ਬੁਰਾ ਜਾਣ ਲਵੇ, ਜਿਹੜਾ ਸੱਚ ਨੂੰ ਜ਼ਹਿਰ ਸਮਝੇ, ਅੰਮ੍ਰਿਤ ਨੂੰ ਕੌੜਾ ਸਮਝੇ ਅਤੇ ਵਕਾਰਾਂ ਦੀ ਜ਼ਹਿਰ ਨੂੰ ਅੰਮ੍ਰਿਤ ਜਾਣ ਕੇ ਪੀਵੇ। ਦਾਤਾਰ ਨੇ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡਿੱਠੀ। ਸਾਕਤ ਦੀ ਇਸ ਬਿਰਤੀ ਨੂੰ ਅੱਖਾਂ ਨਾਲ ਤੱਕਿਆ, ਜਿਹਨੂੰ ਨਾਮ ਅੰਮ੍ਰਿਤ ਕੌੜਾ ਲੱਗਦਾ ਅਤੇ ਪਿਆਰਿਓ ਵਕਾਰਾਂ ਵਿੱਚੋਂ ਉਹਦੇ ਨੂੰ ਉਹਨੂੰ ਮਿਠਾਸ ਆਉਂਦੀ ਹੈ। ਹੁਣ ਆਪਾਂ ਇਹ ਕਹਾਂਗੇ ਕਿ ਹੋ ਸਕਦਾ ਕਈ ਵਾਰੀ ਕਈ ਬੰਦੇ ਐਸੇ ਹੁੰਦੇ ਨੇ ਜਿਹੜੇ ਜ਼ਬਾਨ ਤੋਂ ਨਹੀਂ ਬੋਲਦੇ, ਸੁਣੀ ਜਾਣਗੇ ਪਰ ਉਸ ਗੱਲ ਨੂੰ ਸਵੀਕਾਰ ਨਹੀਂ ਕਰਨਗੇ। ਹੋ ਸਕਦਾ ਕਿ ਇਹੋ ਜਿਹੇ ਬੰਦੇ ਜਿਹੜੇ ਭਲਾਈ ਨੂੰ ਬੁਰਾ ਜਾਣਨ, ਤਾਂ ਹੀ ਸਾਨੂੰ ਪਤਾ ਲੱਗੇਗਾ ਜੇ ਜ਼ਬਾਨ ਤੋਂ ਬੋਲ ਕੇ ਕਹਿਣ ਵੀ ਤੁਸੀਂ ਮੇਰਾ ਬੁਰਾ ਕਰਦੇ ਹੋ, ਅਤੇ ਜੇ ਆਪਣੇ ਅੰਦਰ ਹੀ ਫੁਰਨੇ ਬਣਾ ਕੇ ਕਹੀ ਜਾਣ ਵੀ ਇਹ ਮੇਰਾ ਬੁਰਾ ਕਰਦਾ ਬੋਲਣ ਨਾ, ਤਾਂ ਸਾਨੂੰ ਕਿਵੇਂ ਪਤਾ ਲੱਗ ਜਾਏਗਾ ਵੀ ਇਹ ਸਾਕਤ ਹੈ। ਬੋਲਣ ਤੋਂ ਬਿਨਾਂ ਪਤਾ ਨਹੀਂ ਲੱਗਣਾ। ਨਾਮ ਦੀ ਗੱਲ ਸੁਣੀ ਜਾਏ, ਬਾਣੀ ਦੀ ਗੱਲ ਸੁਣੀ ਜਾਏ ਅਤੇ ਆਪਣੇ ਵਿਚਾਰ ਨਾ ਦੱਸੇ, ਅੰਦਰੋਂ ਉਹਨੂੰ ਇਹ ਸਵੀਕਾਰ ਕਰੀ ਜਾਏ, ਅੰਦਰੋਂ ਉਹਨੂੰ ਪ੍ਰਵਾਨ ਨਾ ਕਰੇ, ਬੋਲਣ ਤੋਂ ਬਿਨਾਂ ਕਿਵੇਂ ਪਤਾ ਲੱਗੇਗਾ। ਇਹ ਸੱਚੇ ਪਾਤਸ਼ਾਹ, ਇਹ ਤਾਂ ਬੰਦੇ ਦੇ ਅੰਦਰ ਦੀ ਅਵਸਥਾ ਹੈ ਕਿ ਉਹ ਅੰਮ੍ਰਿਤ ਨੂੰ ਜ਼ਹਿਰ, ਜ਼ਹਿਰ ਨੂੰ ਅੰਮ੍ਰਿਤ, ਚੰਗੇ ਨੂੰ ਮੰਦਾ, ਮੰਦੇ ਨੂੰ ਚੰਗਾ ਜੇ ਮਨ ਵਿੱਚ ਸੋਚੀ ਜਾਏ, ਪਰ ਦੇਖਣ ਤੋਂ ਬਿਨਾਂ ਕਿਵੇਂ ਪਤਾ ਲੱਗੇ। ਮੇਰੇ ਸੱਚੇ ਪਾਤਸ਼ਾਹ ਜੀ ਨੇ ਨਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਗੌੜੀ ਰਾਗ ਵਿੱਚ ਇੱਕ ਸ਼ਬਦ ਰਹਿਮਤ ਕਰਕੇ ਉਚਾਰਨ ਕੀਤਾ, ਅਤੇ ਸ਼ਬਦ ਹੈ ਭਗਤ ਕਬੀਰ ਜੀ ਦਾ। ਸਿਰ ਪਹਿਲਾਂ ਮੈਂ ਇੰਨੀ ਕੁ ਬੇਨਤੀ ਕਰ ਰਿਹਾ, ਸਾਕਤ ਕੌਣ ਹੈ ਜਿਹਨੇ ਖਰ ਰਸ ਨੂੰ ਨਹੀਂ ਜਾਣਿਆ ਅਤੇ ਅੰਦਰ ਖੌਮੇ ਦਾ ਕੰਡਾ ਹੈ। ਕਬੀਰ ਸਾਹਿਬ ਕਹਿੰਦੇ ਨੇ ਆ ਮੈਂ ਤੈਨੂੰ ਉਹਨਾਂ ਬਾਰੇ ਕੁਛ ਲੱਛਣ ਦੱਸ ਦੇਣਾ, ਅਤੇ ਜਿਸ ਦਿਨ ਤੈਨੂੰ ਉਹਨਾਂ ਵਿੱਚੋਂ ਇਹ ਗੱਲਾਂ ਦਿਸਣ ਲੱਗ ਪੈਣ, ਬੜਾ ਚੰਗਾ ਹੋਵੇਗਾ ਜੇ ਤੂੰ ਚੁੱਪ ਕਰਕੇ ਕੰਨੀ ਵੱਟ ਕੇ ਆਪਣੇ ਪ੍ਰਭੂ ਦੇ ਚਰਨਾਂ ਵੀ ਜੁੜੇ, ਉਹਨਾਂ ਤੋਂ ਆਪਣੇ ਆਪ ਨੂੰ ਬਚਾ ਲਈ। ਮਹਾਰਾਜ ਉਹ ਦੱਸੋ ਲੱਛਣ, ਉਹਨਾਂ ਨੇ ਪਹਿਲਾ ਲੱਛਣ ਦਿੱਤਾ, ਤੁਹਾਨੂੰ ਸ਼ਬਦ ਸਾਰਿਆਂ ਨੂੰ ਕਰੀਬ ਚੇਤੇ ਹੋਵੇਗਾ। ਕਹਿੰਦੇ ਨੇ ਸਾਕਤ ਬੰਦੇ ਬਹੁਤਾਤ ਵਿੱਚ ਨਾ ਤਾਂ ਪਰਮਾਤਮਾ ਦੀ ਗੱਲ ਸੁਣਨ ਨੂੰ ਤਿਆਰ ਨੇ ਅਤੇ ਨਾ ਉਹ ਪਰਮੇਸ਼ਵਰ ਦੀ ਗੱਲ ਕਰਨ ਲਈ ਰਾਜ਼ੀ ਹੁੰਦੇ। ਜਿਹਨੇ ਸੁਣਨੀ ਨਹੀਂ ਉਹਨੇ ਬਾਤ ਕਰਨੀ ਵੀ ਕਿੱਥੇ ਹੈ। ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਿਓ, ਗੁਰਮੁਖੋ ਜਿਹੜਾ ਸੁਣੇਗਾ ਉਹੀ ਤਾਂ ਬੋਲੇਗਾ ਨਾ। ਕਿਉਂਕਿ ਜਿਸ ਦਿਨ ਵੀ ਇਨਸਾਨ ਦੀ ਜ਼ਬਾਨ ਤੋਂ ਸ਼ਬਦ ਦਾ ਜਨਮ ਹੋਇਆ, ਸ਼ਬਦ ਦਾ ਜਨਮ ਤਾਂ ਹੋਇਆ ਪਹਿਲਾਂ ਕੰਨਾਂ ਰਾਹੀਂ ਸ਼ਬਦ ਇਹਦੇ ਵਿੱਚ ਪ੍ਰਵੇਸ਼ ਕੀਤਾ। ਜੇ ਸੁਣਿਆ ਤਾਂ ਹੀ ਬੋਲੇਗਾ, ਜੇ ਸੁਣਿਆ ਨਹੀਂ ਤਾਂ ਬੋਲਣਾ ਕੀ ਹੈ। ਤਾਂ ਹੀ ਤਾਂ ਬਾਬਾ ਜੀ ਕਹਿੰਦੇ ਨੇ ਤੂੰ ਨਾਮ ਨੂੰ ਸੁਣ ਅਤੇ ਪਿਆਰਿਆ ਜੇ ਸੁਣੇਗਾ ਫਿਰ ਤੈਨੂੰ ਬੋਲਣ ਦੀ ਵੀ ਜਾਚ ਆਏਗੀ। ਆਪ ਮਾਘ ਦਾ ਮਹੀਨਾ ਪੜ੍ਹਦੇ ਹੋ ਮਾਝ ਰਾਗ ਵਿੱਚ, ਉੱਥੇ ਦਾਤਾ ਜੀ ਨੇ ਪਹਿਲਾ ਬਚਨ ਕਿਹਾ ਖਰਕਾ ਨਾਮ ਧਿਆਏ ਸੁਣ, ਤੂੰ ਸੁਣ ਉਹਨੂੰ, ਸੁਣ ਤੋਂ ਬਾਅਦ ਫਿਰ ਤੂੰ ਬੋਲੇਗਾ, ਕਿਉਂਕਿ ਸੁਣ ਤੋਂ ਬਿਨਾਂ ਬੋਲਣ ਦੀ ਜਾਚ ਨਹੀਂ ਆਉਂਦੀ। ਥੋੜ੍ਹਾ ਜਿਹਾ ਬੇਨਤੀ ਸਮਝਿਓ, ਇਹ ਦੁਨਿਆਵੀ ਤੌਰ 'ਤੇ ਲੈ ਲਓ, ਕਿਸੇ ਆਦਮੀ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੀ ਸੰਥਿਆ ਦੇਣੀ ਹੋਵੇ, ਬਾਣੀ ਪੜ੍ਹਾਉਣੀ ਹੋਵੇ, ਭਾਵੇਂ ਅਨੇਕਾਂ ਟੀਕੇ ਹੋਣ, ਅਨੇਕਾਂ ਬਾਣੀ ਦੇ ਵਿਆਖਿਆ ਵਿਦਵਾਨਾਂ ਨੇ ਕੀਤੀ ਹੋਵੇ, ਉਹ ਪੜ੍ਹ ਤਾਂ ਲਏਗਾ ਪਰ ਪਿਆਰਿਓ ਸਹੀ ਉਚਾਰਨ ਓਨੀ ਦੇਰ ਤੱਕ ਨਹੀਂ ਕਰੇਗਾ ਜਿਤਨੀ ਦੇਰ ਤੱਕ ਉਹਦੇ ਕੰਨਾਂ ਵਿੱਚ ਆਵਾਜ਼ ਨਹੀਂ ਪੈਂਦੀ। ਸੁਣ ਤੋਂ ਬਿਨਾਂ ਬੋਲਣਾ ਨਹੀਂ ਆਉਂਦਾ। ਬੱਚੇ ਦਾ ਜਿਸ ਦਿਨ ਬੋਲਣ ਦੀ ਸ਼ੁਰੂਆਤ ਹੋਈ ਅਤੇ ਪਹਿਲਾਂ ਇਹਦੇ ਕੰਨਾਂ ਵਿੱਚ ਮਾਂ ਦੇ ਬੋਲ ਪਏ, ਸਭ ਤੋਂ ਪਹਿਲੀ ਬੱਚੇ ਦੀ ਉਸਤਾਦ ਮਾਂ ਹੈ, ਮਾਂ ਨੇ ਜਿਹੜੇ ਸ਼ਬਦ ਬੋਲੇ ਅਤੇ ਬੱਚੇ ਦੀ ਜ਼ਬਾਨ ਦੇ ਉੱਤੇ ਉਹਨਾਂ ਸ਼ਬਦਾਂ ਦਾ ਜਨਮ ਹੋਇਆ, ਮਾਂ ਨੂੰ ਸੁਣਿਆ ਅਤੇ ਤਾਂ ਉਹ ਬੋਲਣ ਲੱਗਾ। ਇਸੇ ਤਰ੍ਹਾਂ ਜਿਹੜੇ ਪਰਮਾਤਮਾ ਦੇ ਭਗਤ ਨੇ ਉਹ ਪਰਮੇਸ਼ਵਰ ਦੇ ਨਾਮ ਨੂੰ ਅੰਦਰ ਸੁਣਦੇ ਨੇ ਅਤੇ ਸੁਣ ਕੇ ਫਿਰ ਬੋਲ ਕੇ ਕਹਿੰਦੇ ਨੇ ਰਸ ਐਸਾ ਹੈ। ਪਰ ਮੈਂ ਜਿਹੜੀ ਬੇਨਤੀ ਕਰ ਰਿਹਾ, ਸਾਕਤ ਕੌਣ? ਕਹਿੰਦੇ ਨੇ ਸਾਕਤ ਬੰਦਾ, ਪਹਿਲੀ ਬੇਨਤੀ, ਉਹ ਨਾ ਤਾਂ ਨਾਮ ਸੁਣਦਾ ਅਤੇ ਜੇ ਉਹਨੇ ਸੁਣਨਾ ਨਹੀਂ ਫਿਰ ਉਹਨੇ ਬੋਲਣਾ ਵੀ ਕੀ ਹੈ। ਦਾਤਾਰ ਕਹਿੰਦੇ ਨੇ ਜੇ ਕਿਤੇ ਉਹਦੇ ਕੋਲ ਦੋ ਘੜੀਆਂ ਬੈਠ ਜਾਓ ਅਤੇ ਗੱਲਾਂ ਦੇ ਨਾਲ ਉਹ ਅਸਮਾਨ ਦੇ ਉੱਪਰ ਜਿਹੜੇ ਚਮਕਦੇ ਤਾਰੇ ਨੇ ਉਹਨਾਂ ਨੂੰ ਵੀ ਤੋੜ ਕੇ ਧਰਤੀ 'ਤੇ ਲੈ ਆਵੇਗਾ। ਜੇ ਸਾਕਤ ਦੀਆਂ ਬਾਤਾਂ ਸੁਣੋ, ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਫਲਾਣੇ ਬੰਦੇ ਦੀਆਂ ਗੱਲਾਂ, ਉਹਦੀਆਂ ਦਲੀਲਾਂ ਬੜੇ ਕਮਾਲ ਦੀਆਂ। ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਜਿਉਂ ਨਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਹਿ ਹੈ ਪ੍ਰਸਤੀ। ਨਗੁਰੇ ਬੰਦੇ ਨੂੰ ਵੀ ਦਲੀਲਾਂ ਬਾਤਾਂ ਬੜੀਆਂ ਹੁੰਦੀਆਂ ਨੇ ਕਿ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੈ। ਸਾਕਤ ਬੰਦਾ ਨਾਮ ਸੁਣਦਾ ਵੀ ਨਹੀਂ, ਨਾਮ ਬੋਲਦਾ ਵੀ ਨਹੀਂ, ਅਤੇ ਜ਼ਬਾਨੀ ਕਲਾਮੀ ਉਹ ਆਕਾਸ਼ ਨੂੰ ਵੀ ਧਰਤੀ 'ਤੇ ਸੱਟੇਗਾ। ਸਾਹਿਬ ਕਹਿ ਰਹੇ ਨੇ ਖਰਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਏਵੇ ਸਾਕਤ ਹਰ ਸਾਧ ਨਾ ਜਾਣਿਆ। ਕਿਉਂਕਿ ਬੜੀ ਵਾਰੀ ਇਹ ਸ਼ਬਦ ਬਾਣੀ ਵਿੱਚ ਸਾਕਤ ਆਉਂਦਾ। ਸਾਹਿਬ ਕਹਿਣ ਲੱਗੇ ਖਰਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਐਸੇ ਲੋਗਨ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ। ਜੋ ਪ੍ਰਭ ਕੀਏ ਭਗਤ ਤੇ ਬਾਹਜ, ਜਿਹੜੇ ਪਰਮਾਤਮਾ ਦੀ ਭਗਤੀ ਤੋਂ ਵਿਰਵੇ ਨੇ, ਵਾਂਝੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਕਿਸੇ ਤੋਂ ਨਹੀਂ ਡਰੇ। ਕਹਿਣ ਲੱਗੇ ਰੱਬਾ ਇੱਕ ਕਿਰਪਾ ਕਰੀ, ਇਹਨਾਂ ਸਾਕਤਾਂ ਤੋਂ ਬਚਾ ਕੇ ਰੱਖੀ। ਹਰ ਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਕੀ ਅਸਮਾਨ ਗਿਰਾਵੈ ਐਸੇ ਲੋਗਨ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ। ਕਹਿਣ ਲੱਗੇ ਫਿਰ ਇਹਨਾਂ ਦਾ ਸੁਭਾਅ ਹੈ ਆਪ ਨਾ ਦੇਹ ਚੁਰੂ ਭਰ ਪਾਨੀ, ਜੇ ਕੋਈ ਪਿਆਸਾ ਇਹਨਾਂ ਦੇ ਕੋਲ ਲੋੜਵੰਦ ਆ ਜਾਏ ਆਪ ਕਿਸੇ ਨੂੰ ਇੱਕ ਚੁਲੀ ਪਾਣੀ ਦੀ ਦੇਣ ਨੂੰ ਤਿਆਰ ਨਹੀਂ। ਅਤੇ ਚਾਰ ਬੰਦਿਆਂ ਵਿੱਚ ਬੈਠ ਕੇ ਨਿੰਦਿਆ ਉਹਨਾਂ ਦੀ ਕਰਨਗੇ ਜਿਨ੍ਹਾਂ ਨੇ ਗੰਗੋਤਰੀ ਵਰਗੀ, ਗੰਗਾ ਵਰਗੀ ਪਵਿੱਤਰ ਨਦੀ ਪੈਦਾ ਕਰ ਦਿੱਤੀ ਹੋਵੇ। ਆਪ ਕਿਸੇ ਨੂੰ ਚੁਲੀ ਪਾਣੀ ਦੀ ਪਿਆਸੇ ਨੂੰ ਦਿੱਤੀ ਨਾ ਅਤੇ ਨਿੰਦਿਆ ਉਸ ਦੀ ਕਰ ਲੱਗ ਪਏ ਜਿਹਨੇ ਗੰਗਾ ਪੈਦਾ ਕਰ ਦਿੱਤੀ। ਸਾਹਿਬ ਕਹਿੰਦੇ ਨੇ ਆਪ ਨਾ ਦੇਹ ਚੁਰੂ ਬਰ ਪਾਨੀ ਤੇ ਨਿੰਦੈ ਜੇ ਗੰਗਾ ਆਨੀ। ਅਗਲਾ ਬਚਨ ਬੈਠਤ ਊਠਤ ਕੁਟਲਤਾ ਚਾਲੈ ਆਪ ਗਏ ਔਰ ਨੂੰ ਕਾਲੈ। ਉਹ ਬਹਿੰਦਿਆਂ ਉੱਠਦਿਆਂ ਇਹ ਹੀ ਚਾਲਾਂ ਚੱਲੀ ਜਾਣਗੇ ਕਿ ਫਲਾਣੇ ਬੰਦੇ ਨੂੰ ਕਿਵੇਂ ਸੱਟਣਾ ਹੈ, ਇਹ ਬੰਦਾ ਜਿਹੜਾ ਅੱਗੇ ਨਿਕਲਦਾ ਪਿਆ ਇਹਨੂੰ ਬਦਨਾਮ ਕਿਵੇਂ ਕਰਨਾ ਹੈ। ਲੋਕ ਇਹਨੂੰ ਬੜਾ ਮੰਨਦੇ ਪਏ ਨੇ, ਕੋਈ ਵੀ ਖੇਤਰ ਹੋਵੇ, ਕਿਵੇਂ ਮੈਂ ਸਮਾਜ ਦੀ ਨਜ਼ਰ ਵਿੱਚ ਇਸ ਬੰਦੇ ਨੂੰ ਡੇਗ ਦਿਆਂ। ਅਤੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਦੁਨੀਆ ਵਿੱਚ 70% ਲੋਕ ਆਪਣੇ ਦੁੱਖ ਤੋਂ ਨਹੀਂ ਜੇ ਦੁਖੀ, ਤਕਰੀਬਨ ਇਹ ਦੂਜੇ ਦੇ ਸੁੱਖ ਤੋਂ ਦੁਖੀ ਨੇ। ਆਪਣੇ ਦੁੱਖ ਤੋਂ ਨਹੀਂ ਦੁਖੀ, ਦੂਜੇ ਦਾ ਸੁੱਖ ਨਹੀਂ ਉਹਨਾਂ ਨੂੰ ਪਾਉਂਦਾ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਬੈਠਤ ਊਠਤ ਕੁਟਲਤਾ ਚਾਲੈ, ਬਹਿੰਦਿਆਂ ਉੱਠਦਿਆਂ ਉਹਨਾਂ ਨੇ ਟੇਢੀਆਂ ਚਾਲਾਂ ਚੱਲਣੀਆਂ ਨੇ। ਅਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਆਪ ਗਏ ਔਰਨ ਹੂੰ ਘਾਲੈ, ਤੁਸੀਂ ਥੋੜ੍ਹੀ ਜਿਹੀ ਇਕਾਗਰਤਾ ਗੁਰਮੁਖੋ ਬਖਸ਼ਿਓ। ਕਹਿਣ ਲੱਗੇ ਆਪ ਤਾਂ ਗਏ ਗੁਜਰੇ ਅਤੇ ਜਿਹੜਾ ਉਹਦੇ ਨੇੜੇ ਬੈਠਾ ਹੈ ਤਬਾਹੀ ਉਹਦੀ ਵੀ ਕਰ ਦਿੰਦੇ ਨੇ। ਬੈਠਤ ਊਠਤ ਕੁਟਲਤਾ ਚਾਲੈ ਆਪ ਗਏ ਔਰ ਨੂੰ ਖੂਹ ਘਾ ਲੈ ਤੇ ਜੇ ਆਪਾਂ ਕਹੀਏ ਵੀ ਫਲਾਣੇ ਗਿਆਨੀ ਨੂੰ ਲਿਆਓ ਇਹਨਾਂ ਨਾਲ ਚਰਚਾ ਕਰਨ, ਅਸੀਂ ਅਕਸਰ ਕਹਿੰਦੇ ਹਾਂ ਨਾ ਕਿ ਫਲਾਣੇ ਬੰਦੇ ਨੂੰ ਸੱਦੋ ਇਹਦੇ ਨਾਲ ਚਰਚਾ ਕਰਨ। ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਹੋ ਪਿਆਰਿਓ, ਮੈਂ ਸ਼ਾਇਦ ਅਰਜ਼ ਇੱਥੇ ਕੀਤੀ ਹੋਵੇ, ਚਰਚਾ ਵੀ ਚਾਰ ਤਰ੍ਹਾਂ ਦੀ ਹੈ। ਇੱਕ ਹੈ ਵਾਦ, ਦੂਸਰੀ ਹੈ ਖੇਤ, ਤੀਸਰੀ ਹੈ ਜਲਪ ਤੇ ਚੌਥੀ ਹੈ ਵਿਤੰਡਾ। ਵਾਦ ਚਰਚਾ ਕਰੀਏ, ਖੇਤ ਚਰਚਾ ਕਰੀਏ, ਪਰ ਗੁਰੂ ਦੇ ਚਰਨਾਂ 'ਚ ਅਰਦਾਸ ਕਰੋ ਸਿੱਖ ਦਾ ਅੰਦਰ ਜਲਪ ਤੇ ਵਿਤੰਡਾ ਚਰਚਾ ਵੱਲ ਨਾ ਜਾਏ। ਇਹਦੀ ਪਰਿਭਾਸ਼ਾ ਕੀ? ਵਾਦ ਚਰਚਾ ਦਾ ਅਖਰੀ ਅਰਥ ਹੈ ਕਿ ਮੈਨੂੰ ਸ਼ਬਦ ਦੀ ਸਮਝ ਨਹੀਂ, ਮੈਨੂੰ ਗੁਰੂ ਕੇ ਬਚਨਾਂ ਦੀ ਸਮਝ ਨਹੀਂ। ਆਪਾਂ ਉਦਾਹਰਨ ਇਹ ਹੀ ਲੈਣੀ ਹੈ ਤੇ ਜਿਹੜਾ ਮੇਰੇ ਤੋਂ ਵੱਧ ਸਿਆਣਪ ਰੱਖੇ, ਸੋਝੀ ਵਾਲਾ ਹੋਵੇ, ਮੈਂ ਉਹਦੇ ਕੋਲ ਨਿਮਰਤਾ ਨਾਲ ਜਾਵਾਂ ਤੇ ਨਾਲ ਬੇਨਤੀ ਕਰਾਂ, ਗੁਰਮੁਖ ਵੀਰ ਆਹ ਸ਼ਬਦ ਮੈਂ ਪੜ੍ਹਨਾ ਪਿਆ, ਮੈਨੂੰ ਇਹਦੀ ਸਮਝ ਨਹੀਂ ਪਈ ਤੇ ਮੈਨੂੰ ਇਹਦੇ ਸ਼ਬਦ ਦੇ ਅਰਥ ਸਮਝਾ ਦੇ। ਇਸ ਕਰਕੇ ਨਾ ਜਾਏ ਕਿ ਅਗਲੇ ਦੀ ਇੰਟਰਵਿਊ ਲੈਣ ਵਾਸਤੇ ਵੀ ਇਹ ਕਿੰਨੇ ਕੁ ਪਾਣੀ 'ਚ ਹੈ। ਬਹੁਤ ਬੰਦੇ ਐਸੇ ਨੇ ਜਿਹੜੇ ਇੱਕ ਇੱਕ ਸਵਾਲ ਨੂੰ 40-40 ਸਾਲ ਤੱਕ ਘਸਾਈ ਜਾਂਦੇ ਨੇ, ਉਹਨਾਂ ਨੂੰ ਰਸ ਆਉਂਦਾ ਦੂਜੇ ਦੇ ਅੰਦਰ ਨੂੰ ਪਰਖ ਕੇ ਵੀ ਇਹਦਾ ਗਿਆਨ ਕਿੰਨਾ ਕੁ ਹੈ। ਇਹ ਚਰਚਾ ਪ੍ਰਵਾਨ ਨਹੀਂ। ਜਦੋਂ ਤੈਨੂੰ ਇੱਕ ਵਾਰੀ ਪਤਾ ਲੱਗ ਗਿਆ ਵੀ ਇਹਦਾ ਭਾਵ ਇਹ ਹੈ ਤੇ ਫਿਰ ਤੂੰ ਵਾਰ ਵਾਰ ਜਣੇ ਖਣੇ ਤੋਂ ਕਿਉਂ ਪੁੱਛਣਾ? ਇਸ ਕਰਕੇ ਵੀ ਜੇ ਉਹਨੂੰ ਨਹੀਂ ਪਤਾ ਤੇ ਆਪਣੀ ਹਉਮੈ ਨੂੰ ਵਧਾਉਣ ਵਾਸਤੇ ਕਿ ਇਹਨੂੰ ਮੈਂ ਦੱਸ ਦਿਆਂ ਵੀ ਜੇ ਤੈਨੂੰ ਨਹੀਂ ਪਤਾ ਤੇ ਮੈਂ ਜਾਣਨਾ ਨਹੀਂ। ਬਹੁਤੇ ਬੰਦਿਆਂ ਦੀ ਇਹ ਆਦਤ ਹੈ। ਹਜ਼ੂਰ ਨੇ ਕਿਰਪਾ ਕੀਤੀ, ਵਾਦ ਦਾ ਅਰਥ ਮੈਨੂੰ ਨਹੀਂ ਪਤਾ, ਮੈਂ ਕਿਸੇ ਗੁਰਮੁਖ ਕੋਲ ਚਲਾ ਜਾਵਾਂ। ਬੇਨਤੀ ਕਰਾਂ ਭਾਈ ਸੱਜਣਾ ਕਿ ਅੰਮ੍ਰਿਤ ਬਚਨ ਬਾਣੀ ਦੇ ਇਹ ਸ਼ਬਦ ਦੇ ਅਰਥਾਂ ਦਾ ਪਤਾ ਨਹੀਂ ਤੇ ਅਗਲਾ ਵੀ ਨਿਮਰਤਾ ਵਿੱਚ ਆਏ ਹੋਏ ਦੇ ਕੋਲ ਬਿਠਾਏ, ਆਪਣੀ ਸੂਝ ਮੁਤਾਬਕ ਉਸ ਨਾਲ ਵਿਚਾਰ ਚਰਚਾ ਕਰਕੇ ਪਰਮਾਰਥ ਦੀ ਗੱਲ ਸਮਝਾਏ। ਇਵੇਂ ਵਾਦ ਚਰਚਾ, ਵਿਵਾਦ ਨਹੀਂ, ਵਾਦ ਚਰਚਾ। ਤੇ ਦੂਸਰੀ ਚਰਚਾ ਹੈ ਖੇਤ ਚਰਚਾ। ਖੇਤ ਦਾ ਅਰਥ ਹੈ ਕਿ ਦੋ ਜਣੇ ਬੈਠੇ ਨੇ, ਬਾਣੀ ਪੜ੍ਹ ਰਹੇ ਨੇ, ਵੱਖ ਵੱਖ ਨੇ, ਸ਼ਬਦ ਦੀ ਸਮਝ ਨਹੀਂ ਪੈਂਦੀ, ਦੂਸਰੇ ਕੋਲ ਆਇਆ, ਦੋਨਾਂ ਨੂੰ ਸਮਝ ਕੋਈ ਨਹੀਂ, ਪਰ ਦੋ ਘੜੀਆਂ ਗੁਰੂ ਚਰਨਾਂ ਵਿੱਚ ਸਿਮਰਨ ਕਰਕੇ ਭਾਵਨਾ ਨਾਲ ਵਿਚਾਰ ਕਰਨ, ਅੰਦਰ ਦਾ ਮੰਥਨ ਕਰਨ ਤੇ ਜਿਹੜੀ ਉਸ ਮੰਥਨ ਵਿੱਚੋਂ ਸ੍ਰੇਸ਼ਟ ਵਿਚਾਰ ਪੈਦਾ ਹੋਵੇ ਉਸ ਨੂੰ ਦੋਨੋਂ ਇਖਤਿਆਰ ਕਰ ਲੈਣ, ਇਹਨੂੰ ਕਹਿੰਦੇ ਨੇ ਖੇਤ ਚਰਚਾ। ਤੇ ਇਸ ਚਰਚਾ ਨੂੰ ਸਿਆਣੇ ਕਹਿੰਦੇ ਨੇ ਇੱਕ ਦੀਵਾ ਬਲਦਾ ਹੋਵੇ ਉਹ ਚਾਰ ਚੁਫੇਰੇ ਚਾਨਣ ਦਏਗਾ ਪਰ ਆਪਣੇ ਨੀਚੇ ਉਹਦੇ ਥੱਲੇ ਹਨੇਰਾ ਰਹੇਗਾ, ਪਰ ਜੇ ਇੱਕ ਦੀਵਾ ਉਹਦੇ ਵਰਗਾ ਹੋਰ ਕੋਲ ਬਲਿਆ ਰੱਖ ਦਿਓ ਤੇ ਚੇਤੇ ਰੱਖੋ ਦੋਨੋਂ ਦੀਵੇ ਇੱਕ ਦੂਜੇ ਦੇ ਥੱਲੇ ਦਾ ਹਨੇਰਾ ਖਤਮ ਕਰ ਦੇਣਗੇ। ਇਵੇਂ ਖੇਤ ਚਰਚਾ ਕਿ ਜੇ ਇੱਕ ਨੂੰ ਸਮਝ ਨਹੀਂ ਦੂਜੇ ਕੋਲ ਜਾਣ, ਵਿਚਾਰ ਮੰਥਨ ਕਰਨ ਤੇ ਜਿਹੜੀ ਉਹਦੇ ਵਿੱਚੋਂ ਸ੍ਰੇਸ਼ਟ ਵਿਚਾਰ ਨਿਕਲੇ ਉਹਨੂੰ ਗ੍ਰਹਿਣ ਕਰ ਲੈਣ। ਖੇਤ ਚਰਚਾ ਹੈ ਕਿ ਦੋ ਬਲਦੇ ਹੋਏ ਦੀਵੇ ਕੋਲ ਰੱਖਣੇ ਤੇ ਦੋਨਾਂ ਦਾ ਹਨੇਰਾ ਚਲਾ ਜਾਏ। ਬੇਨਤੀ ਮੈਂ ਕਰ ਰਿਹਾ। ਤੀਸਰੀ ਚਰਚਾ ਹੈ ਜਲਪ, ਤੇ ਜਲਪ ਚਰਚਾ ਦੇ ਅਰਥ ਨੇ ਕਿ ਅਗਲੇ ਦੇ ਵਿਚਾਰ ਖੰਡਨ ਕਰੀ ਜਾਣੇ ਯੁਕਤੀ ਨਾਲ, ਹੁਣ ਭਾਵੇਂ ਸਹੀ ਵਿਚਾਰਾਂ ਨਾਲ ਉਹਨੂੰ ਖੰਡਨ ਕਰੀ ਜਾਣਾ, ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ, ਪਰ ਆਪਣੀ ਗੱਲ ਨੂੰ ਮਨਾਈ ਜਾਣਾ, ਹਉਮੈ ਵਿੱਚ ਆਏ ਦੂਜੇ ਦੀ ਚੰਗੀ ਗੱਲ ਵੀ ਖੰਡਨ ਕਰ ਦੇਣੀ, ਆਪਣੀ ਨਿਖੇਧ ਵੀ ਮਨਾਉਣ ਵਾਸਤੇ ਤਿਆਰ ਰਹਿਣਾ। ਸਿੱਖਾਂ ਇਹ ਭੁੱਲ ਕੇ ਵੀ ਕਦੀ ਜਲਪ ਚਰਚਾ ਨਾ ਕਰੀ। ਤੇ ਵਿਤੰਡਾ ਦਾ ਅਰਥ ਹੈ ਆਪਣੀ ਗੱਲ ਤੇ ਅੜੇ ਰਹਿਣਾ ਤੇ ਇਕੱਲੇ ਅੜੀ ਨਾ ਰਹਿਣਾ, ਵਿਚਾਰ ਕਰਦਿਆਂ ਕਰਦਿਆਂ ਅੱਗ ਦੀ ਤਰ੍ਹਾਂ ਭਬਾਕੇ ਮਾਰਨ ਲੱਗ ਪੈਣਾ। ਗੁਰੂ ਜੀ ਕਹਿੰਦੇ ਨੇ ਨਹੀਂ, ਜਲਪ ਤੇ ਵਿਤੰਡਾ ਕਦੀ ਨਾ ਕਰੀ, ਵਾਦ ਤੇ ਖੇਤ ਚਰਚਾ ਨੂੰ ਆਪਣੀ ਜ਼ਿੰਦਗੀ ਵਿੱਚ ਹਰ ਵੇਲੇ ਪੱਲੇ ਬੰਨ ਕੇ ਰੱਖੀ। ਸਾਖਤ ਬੰਦੇ ਕੀ ਕਰਦੇ ਨੇ? ਫਿਰ ਉਹ ਸ਼ਬਦ ਵੱਲ ਆਈਏ। ਕਹਿਣ ਲੱਗੇ, ਖਾਰਜਾ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਆਪ ਨਾ ਦੇਹ ਚੁਰੂ ਭਰ ਪਾਨੀ, ਤੇ ਨਿੰਦੈ ਜਹ ਗੰਗਾ ਆਨੀ, ਬੈਠਤ ਉਠਤ ਕੁਟਲਤਾ ਚਾਲੈ, ਆਪ ਗਏ ਔਰ ਨੂੰ ਘਾਲੈ, ਛਾੜ ਕੁਚਰਚਾ ਆਨ ਨਾ ਜਾਣੈ, ਉਹ ਭੈੜੀ ਚਰਚਾ ਤੋਂ ਬਿਨਾਂ ਟਿਕ ਨਹੀਂ ਸਕਦੇ। ਤੇ ਜੇ ਕਹੀਏ ਫਲਾਣਾ ਗਿਆਨਵਾਨ ਲਿਆਓ ਇਹਨੂੰ ਸਮਝਾਏ, ਕਹਿਣ ਲੱਗੇ ਬ੍ਰਹਮਾ ਹੂ ਕੋ ਕਹਿੋ ਨਾ ਮਾਨੇ, ਜੇ ਬ੍ਰਹਮਾ ਜੀ ਵਰਗੇ ਆ ਕੇ ਕਹਿਣ ਤੂੰ ਭਲਾ ਬਣ ਜਾ, ਸਾਖਤ ਬੰਦਾ ਕੁਚਰਚਾ ਕਰਨ ਵਾਲਾ ਬ੍ਰਹਮਾ ਜੀ ਦੇ ਵੀ ਬਚਨ ਮੰਨਣ ਨੂੰ ਤਿਆਰ ਨਹੀਂ ਹੋਵੇਗਾ। ਛਾਡ ਕੁਚਰਚਾ, ਆ ਨਾ ਜਾਣੇ, ਬ੍ਰਹਮਾ ਹੂ ਕੋ ਕਹਿੋ ਨਾ ਮਾਨੇ। ਤੇ ਨਾਲ ਉਹਨਾਂ ਇੱਕ ਹੋਰ ਬਚਨ ਅੱਗੇ ਕਰ ਦਿੱਤਾ, ਕਹਿਣ ਲੱਗੇ ਆਪ ਗਏ, ਆਪ ਤਾਂ ਗਏ ਗੁਜਰੇ ਸਨ, ਜ਼ਿੰਦਗੀ ਤਬਾਹ ਕਰ ਲਈ, ਆਪ ਗਏ ਔਰਨ ਖੂ ਖੋਵੇ, ਆਗ ਲਗਾਏ ਮੰਦਰ ਮੈਂ ਸੋਵੇਂ। ਕਹਿੰਦੇ ਨੇ ਕਿਹੋ ਜਿਹੇ ਇਹ ਲੋਕ ਨੇ ਕਿ ਆਪਣੇ ਘਰ ਨੂੰ ਅੱਗ ਲਾ ਕੇ ਘਰ ਵਿੱਚ ਹੀ ਸੌਂ ਗਏ ਨੇ, ਇਹ ਪਤਾ ਹੀ ਨਹੀਂ ਕਿ ਜਿਹੜੀ ਅੱਗ ਮੈਂ ਰੋਜ਼ ਲਾਉਣਾ ਪਿਆ ਇਹਦੇ ਨਾਲ ਮੇਰਾ ਘਰ ਹੀ ਸੜਨਾ ਹੈ। ਕੁਚਰਚਾ ਕਰਨੀ, ਉੱਠਦਿਆਂ ਬੈਠਦਿਆਂ ਕੁਟਲਤਾ ਵਰਤਨੀ। ਅੱਜ ਗੁਰੂ ਸਾਹਿਬ ਨੇ ਕਿਹਾ ਸਾਖਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾਹੇ। ਸਪਸ਼ਟ ਜੀ ਮੈਂ ਸਾਦੀ ਜੀ ਵਿਚਾਰ ਇਕੱਠੀ ਬਣਾ ਲਈ ਹੈ। ਹਜ਼ੂਰ ਨੇ ਕਿਹਾ ਦੇਖੋ ਆਪ ਗਏ ਔਰਨ ਖੂ ਖੋਵੇਂ, ਆਗ ਲਗਾਏ ਮੰਦਰ ਮੈਂ ਸੋਵੇਂ, ਨਾਲ ਬਚਨ ਕੀਤਾ ਅਵਰਨ ਹਸਤ ਦੂਜਿਆਂ ਨੂੰ ਮਜ਼ਾਕ ਕਰਦੇ ਨੇ, ਆਪ ਹੈ ਕਾਨੇ, ਆਪ ਕਾਣੇ ਨੇ, ਆਪ ਸਮਝ ਕੋਈ ਨਹੀਂ, ਅਵਰਨ ਹਸਤ ਆਪ ਹੈ ਕਾਨੇ। ਕਬੀਰ ਜੀ ਕਹਿੰਦੇ ਨੇ ਇਹਨਾਂ ਨੂੰ ਕਿਤੇ ਵੀ ਚਲੇ ਜਾਂ ਲੱਜਿਆ ਨਹੀਂ, ਕਹਿੰਦੇ ਨੇ ਇਹਨਾਂ ਨੂੰ ਦੇਖ ਕੇ ਮੈਨੂੰ ਲੱਜਿਆ ਆ ਗਈ। ਅਵਰਨ ਖਸਤ ਆਪ ਹੈ ਕਾਨੇ, ਤਿੰਨ ਕੋ ਦੇਖ ਕਬੀਰ ਲਜਾਨੇ। ਕਹਿੰਦੇ ਨੇ ਇਹਨਾਂ ਨੂੰ ਦੇਖ ਕੇ ਤਾਂ ਕਬੀਰ ਜੀ ਕਹਿੰਦੇ ਨੇ ਆਪਾਂ ਆਪਣੇ ਆਪ ਨੂੰ ਪਿਛਾ ਕਰ ਲਿਆ, ਕਿਉਂਕਿ ਸਾਖਤ ਬੰਦਾ ਖੌਮੇ ਦੇ ਕੰਡੇ 'ਤੇ ਜੀਂਦਾ ਹੈ। ਅਤੇ ਖੌਮਾ ਖੌਮੇ ਇਹ ਦੋ ਸ਼ਬਦ ਨੇ, ਖੌ ਅਤੇ ਮੈਂ। ਬਾਬਾ ਜੀ ਨੇ ਖੌਮੇ ਦੀ ਪਰਿਭਾਸ਼ਾ ਵੀ ਦਿੱਤੀ, ਹਾਂ ਹਾਂ ਮੈਂ ਵਿੱਚੋਂ ਖੋਵੈ, ਤਾਂ ਹੀ ਇਹ ਦੋ ਸ਼ਬਦ ਬਣੇ ਨੇ ਖੌਮੇ। ਇੱਕ ਸ਼ਬਦ ਬਣਿਆ ਇਹਦੇ ਵਿੱਚੋਂ, ਹਾਂ ਹਾਂ ਮੈਂ ਸਿਰਫ ਮੈਂ, ਮੇਰੇ ਤੋਂ ਬਿਨਾਂ ਕੋਈ ਨਹੀਂ, ਜੋ ਕੁਛ ਆਇਆ ਮੈਂ। ਹਜ਼ੂਰ ਕਹਿੰਦੇ ਨੇ ਦੇਖ ਇਹ ਤੇਰੀ ਮੈਂ ਹੀ ਤੇਰੀ ਕਈ ਜਨਮਾਂ ਦਾ ਤੇਰੇ ਲਈ ਤਾਣਾ ਬਣੀ ਬੈਠੀ, ਤਾਣਾ ਬੁਣਿਆ ਇਸ ਮੈਂ ਨੇ। ਸਾਖਤ ਬੰਦਾ ਖੌਮੇ ਨੂੰ ਛੱਡਣ ਲਈ ਤਿਆਰ ਨਹੀਂ। ਅਤੇ ਹਜ਼ੂਰ ਨੇ ਕਿਹਾ ਇਹ ਖੌਮੇ ਦਾ ਹੀ ਰੋਗ, ਇਹ ਮੈਲ ਇੱਕ ਜਨਮ ਨਹੀਂ, ਪਤਾ ਨਹੀਂ ਕਿਤਨੇ ਕੁ ਜਨਮ ਤੇਰੇ ਨਾਲ ਅੱਗੇ ਤੁਰੇਗੀ। ਸਾਖਤ ਪੁਰਸ਼ ਕਦੀ ਵੀ ਕਿਸੇ ਦੀ ਬਾਤ ਨੂੰ ਸਵੀਕਾਰ ਨਹੀਂ ਛੇਤੀ ਕਰਦਾ, ਉਹ ਆਪਣੀ ਖੌਮੇ ਵਿੱਚ ਜਿੰਦਾ ਹੈ। ਹੁਣ ਦੂਜਾ ਪੱਖ ਅਸੀਂ ਲੈਣਾ, ਸਾਖਤ ਇੱਕ ਪਾਸੇ ਅਤੇ ਦੂਸਰੇ ਪਾਸੇ ਖਾਰਜਨ। ਫਿਰ ਮੈਂ ਇਹਨਾਂ ਦੋਨਾਂ ਦੀ ਅਰਜ਼ ਕਰਨੀ ਹੈ ਇੱਕ ਸ਼ਬਦ ਵਿੱਚੋਂ। ਸਾਖਤ ਜੇ ਕਿਤੇ ਕੋਈ ਗੱਲ ਕਰਦੇ, ਗੁਰੂ ਸਾਹਿਬ ਨੇ ਤਾਂ ਪ੍ਰਮਾਣ ਦਿੱਤੇ, ਕਹਿਣ ਲੱਗੇ ਇੱਕ ਸਿਆਣਾ ਵਿਦਵਾਨ ਬੰਦਾ ਜਾਂ ਕੋਈ ਆਮ ਬੰਦਾ ਗੁਣ ਗ੍ਰਹਿਣ ਕਰਨ ਵਾਲਾ ਇਨਸਾਨ, ਉਹਨੂੰ ਕੋਈ ਪੁਸਤਕ ਦਿਓ ਅਤੇ ਉਹ ਪੁਸਤਕ ਨੂੰ ਆਪਣੇ ਘਰ ਵਿੱਚ ਜਾ ਕੇ ਰਾਤ ਘੰਟਾ ਦੋ ਘੰਟਾ ਜਾ ਕੇ ਅਭਿਆਸ ਕਰੇ, ਉਹਨੂੰ ਪੜ੍ਹੇ, ਕੋਈ ਗਿਆਨ ਦੀ ਪੁਸਤਕ ਹੋਵੇ। ਕਹਿੰਦੇ ਨੇ ਉਸ ਬੰਦੇ ਦਾ ਤਾਂ ਪੜ੍ਹਿਆ ਹੋਇਆ ਸਫਲ, ਅਤੇ ਜੇ ਉਹੀ ਪੁਸਤਕ ਕਿਤੇ ਚੂਹੇ ਦੇ ਨੇੜੇ ਆ ਜਾਏ ਅਤੇ ਚੂਹਾ ਸਾਰੀ ਰਾਤ ਉਹਦੇ ਪੰਨੇ ਉਹਦੇ ਕਾਗਜ਼ ਕੁਤਰਦਾ ਰਹੇ ਆਪਣੇ ਮੂੰਹ ਨਾਲ, ਅਤੇ ਸਵੇਰੇ ਉੱਠ ਕੇ ਜੇ ਕੋਈ ਕਹਿ ਤੂੰ ਤਾਂ ਇੱਕ ਘੰਟਾ ਪੜ੍ਹਦਾ ਸੈਂ, ਚੂਹੇ ਨੇ ਸਾਰੀ ਰਾਤ ਕਿਤਾਬ ਕੁਤਰੀ, ਵੇਖੇ ਤੇ ਇਹਨੇ ਵੀ ਅੱਖਰ, ਕਹਿਣ ਲੱਗੇ ਸੱਚ ਜਾਣੀ ਇੱਕ ਘੰਟਾ ਅੱਧਾ ਘੰਟਾ ਪੜ੍ਹਨ ਵਾਲਾ ਤਾਂ ਸਖਾਰਥਾ ਹੋਵੇਗਾ, ਪਰ ਚੂਹਾ ਜੇ ਸਾਰੀ ਜ਼ਿੰਦਗੀ ਵੀ ਕਾਗਜ਼ ਟੁੱਕਦਾ ਰਹੇ ਉਹਨੇ ਕਦੀ ਵਿਦਵਾਨ ਨਹੀਂ ਬਣ ਜਾਣਾ। ਫਿਰ ਬੇਨਤੀ ਸਮਝਿਓ, ਹਜ਼ੂਰ ਨੇ ਕਿਹਾ ਸਾਖਤ ਬੰਦਾ ਤਾਂ ਚੂਹੇ ਦੀ ਬਿਰਤੀ ਵਾਲਾ ਹੈ। ਹਜ਼ੂਰ ਦਾ ਸ਼ਬਦ ਹੈ ਸਾਖਤ ਕੀ ਆਵਰਦਾ ਜਾਏ ਬਿਰਥਾਰੀ, ਸਾਖਤ ਦੀ ਉਮਰ ਬਿਰਥ ਚਲੀ ਗਈ। ਸਾਖਤ ਕੀ ਆਵਰਦਾ ਜਾਏ ਬਿਰਥਾਰੀ, ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਾਵਾਰੀ। ਇੱਕ ਵੈਦ ਦੀ ਪੋਥੀ ਹੋਵੇ, ਕਈ ਰੋਗਾਂ ਦੇ ਕੀਮਤੀ ਨੁਸਖੇ ਉਹਦੇ ਵਿੱਚ ਹੋਣ, ਅਤੇ ਜੇ ਚੂਹਾ ਰਾਤ ਨੂੰ ਕੱਟ ਦੇ ਤੇ ਕੀ ਚੂਹਾ ਉਹ ਸਾਰੇ ਜਿਹੜੀ ਔਸ਼ਧੀ ਦੇ ਬਾਰੇ ਸੀ ਜਾਣਕਾਰੀ ਉਹਨੂੰ ਮਿਲ ਗਈ। ਗੁਰਮੁਖੋ ਨਹੀਂ, ਚੂਹਾ ਕੱਟੇਗਾ ਵਿਅਰਥਤਾ ਹੈ, ਇਨਸਾਨ ਗ੍ਰਹਿਣ ਕਰਨ ਵਾਲਾ ਪੜੇਗਾ ਤੇ ਉਹ ਸਾਰਥਕ ਹੈ। ਹਜ਼ੂਰ ਨੇ ਕਿਹਾ ਸਾਖਤ ਇਹ। ਹੁਣ ਦੂਸਰਾ ਬਚਨ ਕੀਤਾ ਬਾਣੀ ਵਿੱਚ, ਕਹਿਣ ਲੱਗੇ ਹਰ ਜਨ ਨੇ, ਤੇ ਹਰ ਜਨ ਹਰੀ ਵਿੱਚ ਸਮਾ ਗਏ, ਅਵਿਨਾਸ਼ੀ ਪਰਮਾਤਮਾ ਪਾ ਲਿਆ। ਤੇ ਕਹਿੰਦੇ ਨੇ ਹਰ ਜਨ ਦੀ ਉਪਮਾ ਕੇਵਲ ਇੱਕ ਲੋਕ ਵਿੱਚ ਨਹੀਂ, ਹਰ ਜਨ ਦੀ ਸ਼ੋਭਾ ਕਰੋੜਾਂ ਬ੍ਰਹਿਮੰਡਾਂ ਖੰਡਾਂ ਵਿੱਚ ਹੁੰਦੀ ਹੈ। ਹਰ ਜਨ ਕੀ ਹੈ। ਇੱਥੇ ਕੁਛ ਪ੍ਰਮਾਣ ਅਰਜ਼ ਹੋਰ ਕਰਨੇ ਚਾਹੁੰਦਾ। ਹਜ਼ੂਰ ਦੀ ਬਾਣੀ ਵਿੱਚੋਂ ਨੇ, ਦਾਤਾਰ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਕਬੀਰ ਸਾਹਿਬ ਦੀ ਅਸੀਂ ਪੱਖ ਰੱਖ ਲਈਏ, ਸਾਕਤ ਵੀ ਉਹਨਾਂ ਦੀ ਬਾਣੀ ਵਿੱਚੋਂ ਦੇਖਿਆ ਅਤੇ ਹਰ ਜਨ ਵੀ ਉਹਨਾਂ ਦੀ ਬਾਣੀ ਵਿੱਚੋਂ ਦੇਖੀਏ। ਕਬੀਰ ਸਾਹਿਬ ਜੀ ਦਾ ਬਚਨ ਆਉਂਦਾ ਹੈ, ਬਖਸ਼ਿਸ਼ ਕਰਦੇ ਨੇ ਅੰਮ੍ਰਿਤ ਬਾਣੀ ਵਿੱਚ, ਕਹਿੰਦੇ ਨੇ ਮੇਰੇ ਮਨ 'ਚ ਇਹ ਖਿਆਲ ਆਇਆ ਕਿ ਹਰ ਜਨ ਉਹਦੀ ਬੜੀ ਉਪਮਾ ਕੀਤੀ ਗਈ ਹੈ। ਕਿਤਨਾ ਚੰਗਾ ਹੋਵੇ ਕਿ ਹਰ ਜਨ ਬਣਿਆ ਜਾਏ ਅਤੇ ਮਨ 'ਚ ਆਇਆ ਮਨਾ ਜੇ ਖਰੀ ਕਾ ਜਨ ਪ੍ਰਭੂ ਦਾ ਜਨ ਬਣਨਾ ਹੈ ਤਾਂ ਕਿਹੋ ਜਿਹਾ ਜੀਵਨ ਹੋਵੇ, ਕੈਸੀ ਜ਼ਿੰਦਗੀ ਹੋਵੇ। ਅਤੇ ਭਗਤ ਜੀ ਕਹਿੰਦੇ ਨੇ ਇੱਕ ਦਿਨ ਮਾਰਗ 'ਤੇ ਤੁਰਿਆ ਜਾ ਰਿਹਾ ਸਾਂ ਅਤੇ ਰਸਤੇ ਵਿੱਚ ਮੈਂ ਕੀ ਦੇਖਿਆ ਕਿ ਛੋਟਾ ਜਿਹਾ ਇੱਟ ਦਾ ਇੱਕ ਟੁਕੜਾ ਪਿਆ। ਹਰ ਜਨ ਕਿਹੋ ਜਿਹਾ ਹੋਣਾ ਚਾਹੀਦਾ, ਤੁਸੀਂ ਇਸ਼ਾਰਾ ਸਮਝ ਗਏ ਹੋਵੋਗੇ ਕਈ ਗੁਰਮੁਖ। ਕਹਿਣ ਲੱਗੇ ਇੱਟ ਦਾ ਨਿੱਕਾ ਜਿਹਾ ਟੁਕੜਾ ਪਿਆ, ਲੰਘਣ ਵਾਲਾ ਲੰਘਿਆ, ਉਹਨੇ ਆਪਣੇ ਪੈਰਾਂ ਵਿੱਚ ਪਾਈ ਹੋਈ ਜੋੜੇ ਨਾਲ ਜੁੱਤੀ ਨਾਲ ਠੋਕਰ ਮਾਰੀ ਅਤੇ ਇੱਟ ਦਾ ਟੁਕੜਾ ਰਿੜ ਕੇ ਸੜਕ ਦੇ ਰਸਤੇ ਦੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਚਲਾ ਗਿਆ। ਅਤੇ ਕਹਿੰਦੇ ਨੇ ਮਨ 'ਚ ਖਿਆਲ ਆਇਆ ਮਨਾ, ਆ ਇੱਟ ਦੇ ਰੋੜੇ ਵਰਗਾ ਤੂੰ ਠੋਕਰਾਂ ਖਾ ਲਏ ਅਤੇ ਹੋ ਸਕਦਾ ਇਹੋ ਜਿਹੀਆਂ ਠੋਕਰਾਂ ਸਹਿ ਜਾਏ, ਬੋਲ ਕਬੋਲ ਸਹਿ ਜਾਏ, ਤੂੰ ਹਰ ਜਨ ਬਣ ਜਾਏ। ਕਹਿਣ ਲੱਗੇ ਮੈਨੂੰ ਇੱਕ ਨਿਰਾਸ਼ਤਾ ਹੋਈ, ਆਪ ਹੀ ਉਹ ਕਹਿ ਰਹੇ ਨੇ। ਕਹਿੰਦੇ ਨੇ ਰੋੜੇ ਵਿੱਚ ਇੱਕ ਗੁਣ ਜ਼ਰੂਰ ਸੀ ਕਿ ਰਸਤੇ ਵਿੱਚ ਪਿਆ ਹੋਇਆ ਲੋਕਾਂ ਦੇ ਪੈਰਾਂ ਦੀ ਜੁੱਤੀ ਦੀ ਠੋਕਰ ਸਹਾਰਦਾ, ਪਰ ਕਹਿੰਦੇ ਨੇ ਪਤਾ ਹੀ ਉਦੋਂ ਲੱਗਾ ਤਾਕਤ ਵਾਲੇ ਦੀ ਜੁੱਤੀ ਦੀ ਠੋਕਰ ਸਹਾਰ ਗਿਆ ਅਤੇ ਜਦੋਂ ਗਰੀਬ ਜੋੜੇ ਤੋਂ ਬਿਨਾਂ ਲੰਘਿਆ ਅਤੇ ਉਹਦੇ ਪੈਰਾਂ ਵਿੱਚ ਵੱਜ ਕੇ ਉਹਦੇ ਪੈਰਾਂ ਵਿੱਚ ਜ਼ਖਮ ਕਰ ਦਿੱਤਾ। ਫਿਰ ਬੇਨਤੀ ਸਮਝਿਓ ਕਿ ਰੋੜੇ ਨੇ ਤਾਕਤਵਰ ਦੀ ਠੋਕਰ ਸਹਾਰ ਲਈ, ਪਰ ਜਿਹੜਾ ਗਰੀਬ ਸੀ ਜਿਹਦੇ ਪੈਰਾਂ 'ਚ ਜੋੜਾ ਨਹੀਂ ਉਹਦੇ ਪੈਰਾਂ ਵਿੱਚ ਠੋਕਰ ਮਾਰ ਕੇ ਰੋੜੇ ਨੇ ਜ਼ਖਮ ਕੀਤਾ, ਖੂਨ ਵਹਿ ਤੁਰਿਆ ਅਤੇ ਮਨ 'ਚ ਆਇਆ ਨਹੀਂ ਇਹ ਮੌਕਾ ਪ੍ਰਸਤ ਹੈ, ਤਕੜੇ ਦੀ ਜਰ ਜਾਂਦਾ ਅਤੇ ਮਾੜੇ ਨੂੰ ਮਾਰਦਾ ਹੈ। ਪਰਮਾਤਮਾ ਦਾ ਸੇਵਕ ਐਸਾ ਨਹੀਂ ਕਿ ਤਕੜੇ ਦੀਆਂ ਖੁਸ਼ਾਮਦਾਂ ਕਰੇ ਅਤੇ ਮਾੜਿਆਂ ਉੱਤੇ ਜ਼ੁਲਮ ਕਰੇ। ਹਰ ਜਨ ਐਸਾ ਨਹੀਂ ਹੋ ਸਕਦਾ। ਮਨ ਚਾਇਆ ਚੱਲ ਮਣਾ ਛੱਡ ਰੋੜੇ ਨੂੰ ਅਤੇ ਜ਼ਮੀਨ ਦੇ ਉੱਪਰ ਪਈ ਸੀ ਖਾਕ, ਮਿੱਟੀ ਪਈ ਸੀ ਅਤੇ ਮਨ ਚਾਇਆ ਤੂੰ ਖਾਕ ਵਰਗਾ ਕਿਉਂ ਨਹੀਂ ਬਣ ਜਾਂਦਾ। ਰੋੜਾ ਤਾਂ ਚਲੋ ਠੋਕਰ ਮਾਰਦਾ, ਮਿੱਟੀ ਤਾਂ ਕਿਸੇ ਨੂੰ ਠੋਕਰ ਨਹੀਂ ਮਾਰਦੀ, ਮਿੱਟੀ ਤਾਂ ਕਿਸੇ ਦੇ ਸਰੀਰ ਨੂੰ ਜ਼ਖਮ ਨਹੀਂ ਦਿੰਦੀ। ਦੇਖ ਅਮੀਰ ਲੰਘੇ, ਗਰੀਬ ਲੰਘੇ, ਰਾਜਾ ਲੰਘੇ, ਕੰਗਾਲ ਲੰਘੇ, ਪਾਪੀ ਨਿਕਲੇ, ਪੁੰਨੀ ਨਿਕਲੇ, ਸੰਤ ਨਿਕਲੇ, ਸਾਕਤ ਨਿਕਲੇ, ਕੁਕਰਮੀ ਨਿਕਲੇ, ਧਰਮੀ ਨਿਕਲੇ, ਪਰ ਮਿੱਟੀ ਤਾਂ ਸਾਰਿਆਂ ਦੇ ਚਰਨਾਂ ਦੀਆਂ ਤਲੀਆਂ ਚੁੰਮਦੀ ਹੈ। ਮਣਾ ਤੂੰ ਮਿੱਟੀ ਵਰਗੀ ਜ਼ਿੰਦਗੀ ਬਣਾ ਅਤੇ ਹੋ ਸਕਦਾ ਰੱਬ ਦਾ ਦਾਸ ਬਣ ਜਾਏ। ਕਹਿਣ ਲੱਗੇ ਮਨ ਆਇਆ ਮਿੱਟੀ ਵਰਗੇ ਹੋ ਜਾਈ। ਧਿਆਨ ਦਿਆ ਜੇ ਜਿਹੜੀ ਵਿਚਾਰ ਚੱਲੇ ਵਿਸ਼ੇ ਉਸੇ ਨੂੰ ਹੀ ਕੇਵਲ ਸਾਹਮਣੇ ਰੱਖਣਾ। ਪਿਛਲੇ ਦਿਨ ਵੀ ਸ਼ਾਇਦ ਅਰਜ਼ ਕੀਤੀ ਸੀ ਜਿਹੜਾ ਪ੍ਰਕਰਨ ਚੱਲੇ ਉਸ ਵਿਚਾਰ ਨੂੰ ਆਧਾਰ ਬਣਾ ਕੇ ਰੱਖਣਾ। ਹੁਣ ਜਿਵੇਂ ਅਸੀਂ ਬਾਣੀ ਵਿੱਚ ਮੱਛੀ ਦੀ ਉਦਾਹਰਨ ਲੈਂਦੇ ਹਾਂ, ਮੈਂ ਉਦਣ ਸ਼ਾਇਦ ਅਰਜ਼ ਕੀਤੀ ਹੋਵੇ ਮੱਛੀ ਦੀ ਉਦਾਹਰਨ ਪਿਆਰ ਲਈ ਵੀ ਹੈ ਅਤੇ ਮੱਛੀ ਦੀ ਉਦਾਹਰਨ ਸਵਾਦ ਲਈ ਵੀ ਹੈ। ਜਦੋਂ ਮੱਛੀ ਅਤੇ ਪਾਣੀ ਦੀ ਗੱਲ ਚੱਲੇਗੀ ਉਦੋਂ ਪ੍ਰੀਤ ਦੀ ਗੱਲ ਹੋਵੇਗੀ ਅਤੇ ਜਦੋਂ ਕਿਤੇ ਕੁੰਡੀ ਨਾਲ ਲੱਗੇ ਕੋਈ ਮਾਸ ਦੇ ਟੁਕੜੇ ਦੀ ਗੱਲ ਹੋਵੇਗੀ ਉਦੋਂ ਜੀਭ ਦੇ ਰਸ ਦੀ ਹੋਵੇਗੀ, ਉਦੋਂ ਉਹਦਾ ਵਕਾਰ ਬਣੇਗਾ, ਵਿਸ਼ਾ ਹੋਵੇਗਾ। ਹੁਣ ਇੱਥੇ ਇੱਕ ਪੱਖ ਹੈ ਕਿ ਮਿੱਟੀ ਸਭ ਦੇ ਪੈਰਾਂ ਵਿੱਚ ਸਭ ਦੀ ਖਾਕ, ਤੂੰ ਮਿੱਟੀ ਵਰਗਾ ਜੀਵਨ ਬਣਾ ਲੈ, ਖਾਕ ਬਣ ਜਾ। ਕਹਿਣ ਲੱਗੇ ਮਿੱਟੀ ਨੂੰ ਦੇਖ ਕੇ ਵੀ ਮਨ 'ਚ ਆਇਆ ਨਹੀਂ ਪਰਮਾਤਮਾ ਦਾ ਜਨ ਐਸਾ ਨਹੀਂ ਹੋ ਸਕਦਾ। ਕਿਉਂ ਜੀ? ਕਹਿਣ ਲੱਗੇ ਖਾਕ ਜ਼ਮੀਨ ਦੇ ਉੱਪਰ ਵਿਸ਼ੀ ਹੈ, ਹਰ ਇੱਕ ਦੇ ਪੈਰਾਂ ਦੇ ਥੱਲੇ ਇਹਨੇ ਚਰਨ ਚੁੰਮੇ, ਤਲੀਆਂ ਚੁੰਮੀਆਂ, ਪਰ ਭਗਤ ਜੀ ਕਹਿੰਦੇ ਨੇ ਇਹਨੂੰ ਅਸਲ ਵਿੱਚ ਉੱਠਣ ਦਾ ਮੌਕਾ ਨਹੀਂ ਮਿਲਿਆ, ਇਹਨੂੰ ਉੱਠਣ ਦਾ ਸਮਾਂ ਨਹੀਂ ਮਿਲਿਆ। ਜਿਹੜੀ ਮਿੱਟੀ ਪੈਰਾਂ ਦੇ ਥੱਲੇ ਤਲੀਆਂ ਚੁੰਮਦੀ ਹੈ, ਥੋੜ੍ਹੀ ਜਿਹੀ ਹਵਾ ਚੱਲੀ, ਉੱਠਣ ਦਾ ਮੌਕਾ ਮਿਲਿਆ ਅਤੇ ਇਹ ਮਿੱਟੀ ਉੱਠ ਕੇ ਲੋਕਾਂ ਦੇ ਤਨ ਨੂੰ ਦਾਗੀ ਕਰਨ ਲੱਗ ਪਈ। ਕਹਿਣ ਲੱਗੇ ਕੁਝ ਬੰਦੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਕਈ ਮਜ਼ਬੂਰੀਆਂ ਝੁਕਾ ਕੇ ਰੱਖਦੀਆਂ ਨੇ, ਮਤ ਸਮਝੋ ਨਿਮਰਤਾ ਵਾਲੇ ਨੇ, ਜਿੱਦਣ ਥੋੜ੍ਹਾ ਜਿਹਾ ਉੱਠਣ ਦਾ ਮੌਕਾ ਮਿਲ ਜਾਏ ਉਹ ਜਣੇ ਖਣੇ ਉੱਤੇ ਦੋਸ਼ ਲਾਉਂਦੇ। ਮਿੱਟੀ ਨੂੰ ਉੱਠਣ ਦਾ ਸਬੱਬ ਨਹੀਂ ਮਿਲਿਆ, ਜਦੋਂ ਥੋੜ੍ਹੀ ਜਿਹੀ ਹਵਾ ਚੱਲੀ, ਮਿੱਟੀ ਉੱਠੀ, ਬੰਦੇ ਦੇ ਤਨ ਨੂੰ ਦਾਗੀ ਕਰ ਦਿੱਤਾ। ਕਹਿਣ ਲੱਗੇ, ਨਹੀਂ ਖਾਕ, ਤੇਰੇ ਵਿੱਚ ਵੀ ਇਹ 'ਚ ਔਗਣ ਹੈ, ਤੂੰ ਲੰਘਦਿਆਂ ਹੋਇਆਂ ਦੇ ਜਿਸਮ ਨੂੰ ਦਾਗੀ ਕਰਨੀ ਏ। ਪਰ ਪਰਮਾਤਮਾ ਦਾ ਸੇਵਕ ਐਸਾ ਨਹੀਂ ਕਰਦਾ। ਤੀਸਰਾ ਮਨ 'ਚ ਖਿਆਲ ਆਇਆ, ਮਨਾ ਇੱਟ ਦਾ ਰੋੜਾ ਤਾਂ ਠੋਕਰ ਮਾਰ ਕੇ ਜ਼ਖਮੀ ਕਰਦਾ, ਖਾਕ ਤਨ ਨੂੰ ਦਾਗੀ ਕਰਦੀ ਏ, ਕਿਤਨਾ ਚੰਗਾ ਹੋਵੇ ਤੂੰ ਪਾਣੀ ਵਰਗੀ ਜ਼ਿੰਦਗੀ ਬਣਾ ਲੈ। ਪਾਣੀ ਤਾਂ ਚੱਲਦਾ ਨਿਵਾਨ ਨੂੰ ਹੈ, ਪਾਣੀ ਵਿੱਚ ਕਿਤਨੀ ਨਿਮਰਤਾ। ਕਹਿਣ ਲੱਗੇ, ਠੀਕ ਏ, ਨਿਵਾਨ ਨੂੰ ਚੱਲਦਾ ਹੈ, ਪਰ ਇੱਕ ਇਹਦੇ ਵਿੱਚ ਵੀ ਬੜਾ ਵੱਡਾ ਔਗਣ ਹੈ ਕਿ ਜਦੋਂ ਗਰਮੀ ਦੀ ਸੰਗਤ ਮਿਲੇ ਤੇ ਇਹ ਉਬਾਲੇ ਖਾਣ ਲੱਗ ਪੈਂਦਾ, ਸਰਦੀ ਦੀ ਸੰਗਤ ਮਿਲੇ ਤੇ ਇਹ ਹੀ ਪਾਣੀ ਠੋਸ ਬਣ ਕੇ ਜੰਮ ਜਾਂਦਾ। ਪਰ ਪਰਮਾਤਮਾ ਦਾ ਸੇਵਕ ਹਰ ਥਾਂ 'ਤੇ ਜਾ ਕੇ ਆਪਣੇ ਅੰਦਰ ਦੇ ਸੁਭਾਅ ਨੂੰ ਨਹੀਂ ਬਦਲਦਾ। ਪਾਣੀ ਉਬਲਦਾ ਵੀ ਹੈ, ਪਾਣੀ ਜੰਮਦਾ ਵੀ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾਲਤਾ ਕੀਤੀ ਅਤੇ ਅਖੀਰ 'ਤੇ ਫਿਰ ਉਹਨਾਂ ਨੂੰ ਪੁੱਛਿਆ, ਦੱਸੋ ਦੁਨੀਆ ਵਿੱਚ ਕੋਈ ਉਦਾਹਰਨ ਐਸੀ ਕਿ ਜਿੱਥੇ ਪਰਮਾਤਮਾ ਦਾ ਸੇਵਕ ਹਰ ਜਨ ਕਿਵੇਂ ਬਣਿਆ ਜਾਏ। ਹਜ਼ੂਰ ਨੇ ਫਿਰ ਉੱਥੇ ਆ ਚਾਰ ਕੁ ਸ਼ਲੋਕ ਦਰਜ ਕੀਤੇ ਨੇ, ਤਿੰਨ ਚਾਰ ਸ਼ਲੋਕ ਅਰਜ਼ ਕਰਦਿਆਂ ਪਹਿਲੀ ਬੇਨਤੀ ਕੀਤੀ, ਸਾਕਤ ਕੌਣ। ਹੁਣ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਦੇਖੋ, ਹਰ ਜਨ ਕੌਣ। ਦਾਤਾ ਜੀ ਦੇ ਬਚਨ ਨੇ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਨਾਲ ਬਚਨ ਕੀਤਾ, ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਫਿਰ ਬਚਨ ਕੀਤਾ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ, ਜਿਵੇਂ ਪਾਣੀ ਸਾਰਿਆਂ ਰੰਗਾਂ ਵਿੱਚ ਮਿਲ ਗਿਆ। ਹਜ਼ੂਰ ਨੇ ਫਿਰ ਸਲੋਕ ਸਰਵਣ ਕਰ ਲਓ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ। ਕਹਿਣ ਲੱਗੇ, ਦੇਖ ਸ਼ਾਇਦ ਤੂੰ ਹਰ ਜਨ ਬਣ ਜਾਏ। ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ। ਕਹਿਣ ਲੱਗੇ, ਚੇਤੇ ਰੱਖ, ਉਹ ਰਸਤੇ ਵਿੱਚ ਠੋਕਰਾਂ ਮਾਰ ਕੇ ਦੁੱਖ ਦਿੰਦਾ, ਅਤੇ ਤੇਰਾ ਦਾਸ ਜਿਹੜਾ ਇਸ ਤਰ੍ਹਾਂ ਹੋਣਾ ਚਾਹੀਦਾ ਜਿਉਂ ਧਰਨੀ ਮੈਂ ਖੇ ਵਾਲੀ ਗੱਲ ਕਹੀ। ਅਗਲਾ ਬਚਨ ਕੀਤਾ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਹਿੰਦੇ ਨੇ, ਨਹੀਂ, ਇਹ ਰੋੜੇ, ਇਹ ਖਾਕ, ਇਹ ਪਾਣੀ ਤੁਸੀਂ ਮੇਰੇ ਪਿਆਰੇ ਵਾਹਿਗੁਰੂ ਜੀ ਦੇ ਜਨ ਦੇ ਮੁਤਾਬਕ ਨਹੀਂ। ਫਿਰ ਪੁੱਛਿਆ, ਕਿਹੋ ਜਿਹਾ ਜਨ ਚਾਹੀਦਾ, ਕੋਈ ਉਦਾਹਰਨ। ਕਹਿਣ ਲੱਗੇ, ਪਾਣੀ ਖੂਹਾ ਤੋਂ ਕਿਆ ਭਇਆ, ਸ਼ੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਮੈਂ ਤਾਂ ਇਹ ਉਦਾਹਰਨ ਦਿੱਤੀ ਕਿਉਂਕਿ ਅੱਜ ਬਚਨ ਆਇਆ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਅਤੇ ਅਸੀਂ ਕਹਿਣਾ ਸੀ ਸਾਧੂ ਦੇ ਅੱਗੇ ਅੰਜੁਲੀ ਕਿਉਂ, ਹਰ ਜਨ ਦੇ ਅੱਗੇ ਅੰਜੁਲੀ ਕਿਉਂ। ਤਾਂ ਮੈਂ ਅਰਜ਼ ਕੀਤੀ, ਹਰ ਜਨ ਸਹੀ ਅਰਥਾਂ ਵਿੱਚ ਹੁੰਦੇ ਹੀ ਖਰ ਵਰਗਾ, ਪਰ ਸ਼ਰਤ ਕਿਤੇ ਪਰਪੰਚੀ ਨਾ ਕੋਈ ਹੋਵੇ, ਬਾਹਰੋਂ ਨਾ ਕੇਵਲ ਭੇਖ ਹੋਵੇ। ਕਹਿਣ ਲੱਗੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਇੱਥੇ ਫਿਰ ਪ੍ਰਸ਼ਨ ਉੱਤੀ ਖਲੋਤਾ, ਹਰ ਜਨ ਕਿਵੇਂ ਬਣਾਂਗੇ, ਹਰੀ ਵਰਗੇ ਕਿਵੇਂ ਕਹਾਂਗੇ? ਅਤੇ ਇਹਦਾ ਉੱਤਰ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤ ਬਾਣੀ ਵਿੱਚ ਦਿੱਤਾ। ਕਹਿਣ ਲੱਗੇ, ਗੁਰਮੁਖੋ ਜੋ ਪ੍ਰਾਣੀ ਨਿਸ ਦਿਨ ਭਜੈ, ਹਰ ਜਨ ਐਸਾ ਚਾਹੀਏ ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਂ। ਕਹਿੰਦੇ ਨੇ, ਮੇਰੀ ਇਸ ਬਾਤ ਨੂੰ, ਇਸ ਗੱਲ ਨੂੰ ਸੱਚ ਮੰਨ ਲੈ, ਹਰ ਜਨ ਅਤੇ ਖਰੀ ਵਿੱਚ ਕੋਈ ਅੰਤਰ ਨਹੀਂ। ਫਿਰ ਮੈਂ ਅਰਜ਼ ਕਰਾਂ, ਪਹਿਲੀ ਅਰਜ਼ ਸੀ ਸਾਕਤ ਖੌਮੇ ਵਿੱਚ ਜਿਉਂਦਾ ਹੈ ਅਤੇ ਹਰ ਜਨ ਨਾਮ ਵਿੱਚ ਸਮਾ ਕੇ ਜਿਉਂਦਾ। ਸਾਕਤ ਦੇ ਜਿਉਂਦਿਆਂ ਅੰਦਰ ਕੰਡਾ, ਮਰਿਆਂ ਸਿਰ 'ਤੇ ਡੰਡਾ, ਹਰ ਜਨ ਜਿਉਂਦਾ ਵੀ ਨਾਮ ਵਿੱਚ ਏ ਅਤੇ ਦੁਨੀਆਂ ਤੋਂ ਕੂਚ ਕਰਕੇ ਕਰੋੜਾਂ ਦਾ ਭਲਾ ਵੀ ਕਰ ਜਾਂਦਾ ਹੈ। ਆਓ ਇੱਥੋਂ ਅੱਗੇ ਥੋੜ੍ਹਾ ਜਿਹਾ ਤੁਰੀਏ। ਸਤਿਗੁਰੂ ਜੀ ਨੇ ਫਿਰ ਬਾਣੀ ਵਿੱਚ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਕਿ ਹਰ ਜਨ ਅਤੇ ਸਾਕਤ ਦੀ ਸੰਗਤ ਵਿੱਚ ਕਿੰਨਾ ਕੁ ਅੰਤਰ। ਇੱਕ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ ਬੇਨਤੀ ਕਰ ਦੇਣਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੇ ਪਿਆਰੇ ਬਚਨ ਆਉਂਦੇ ਨੇ। ਖੰਸ ਸ਼ਬਦ ਬੜੀ ਵਾਰੀ ਆਇਆ,